You're with SBS Radio.
SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਦੋਸਤੋ ਅੱਜ ਸਾਡੇ ਨਾਲ ਸਾਂਝ ਪਾਈ ਹੈ ਪੰਜਾਬੀ ਗਾਇਕੀ ਦੀ ਦੁਨੀਆ ਵਿੱਚ ਆਪਣਾ ਨਾਮਣਾ ਖੱਟ ਰਹੇ ਗਾਇਕ ਜੋਬਨ ਸੰਧੂ ਹੋਣਾ ਨੇ ਆਓ ਉਹਨਾਂ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਤੋਰਦੇ ਹਾਂ ਅਤੇ ਉਹਨਾਂ ਬਾਰੇ ਵਿਸਥਾਰ ਵਿੱਚ ਜਾਣਦੇ ਹਾਂ ਪ੍ਰੋਗਰਾਮ 'ਚ ਜੀ ਆਇਆਂ ਨੂੰ ਜੋਬਨ ਜੀ
ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਜਿੰਨੇ ਵੀ SBS ਪੰਜਾਬੀ ਤੋਂ ਸਾਨੂੰ ਸਾਡੇ ਭਰਾ ਭੈਣਾਂ ਸੁਣ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਔਰ ਬਹੁਤ ਸਾਰਾ ਸਵਾਗਤ
ਜੀ ਜੋਬਨ ਜੀ ਇੰਟਰਵਿਊ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਚਾਹਾਂਗੀ ਕਿ ਤੁਸੀਂ ਆਪਣੀ ਆਵਾਜ਼ ਦੇ ਵਿੱਚ ਸਾਨੂੰ ਕੋਈ ਆਪਣਾ ਬੇਹੱਦ ਜਿਹੜਾ ਤੁਹਾਨੂੰ ਚੰਗਾ ਲੱਗਦਾ ਗੀਤ
ਬਿਲਕੁਲ
ਸਾਡੇ ਲਈ ਨਸ਼ੇ
ਸਾਡਾ ਗਾਣਾ ਆਇਆ ਸੀ ਜੀ ਵੇ ਜੱਟਾ ਤੇਰੇ ਨਾਲ ਕਰਾਉਣੀ ਮੰਗਣੀ ਸੋਮਵਾਰ ਦੇ ਵਰਤ ਰੱਖਦੀ ਮੈਂ ਉਹਦੀ ਦੋ ਚਾਰ ਲਾਈਨਾਂ ਗਾਉਣਾ ਜੀ ਬਾਪੂ ਵਾਲੇ ਰੇਡੀਓ ਤੇ ਗੀਤ ਡੇਲੀ ਸੁਣਦੀਆਂ ਹਾਏ ਵੇ ਸੋਹਣਿਆ ਸਵੈਟਰਾਂ ਮੈਂ ਤੇਰੇ ਲਈ ਹੀ ਬੁਣਦੀਆਂ ਹੋਵੇ ਮੈਂ ਭੱਜ ਭੱਜ ਕੋਠੇ ਉੱਤੇ ਚੜਦੀ ਤੇਰੇ ਫੋੜ ਦੀ ਵਿੜਕ ਰੱਖਦੀ ਵੇ ਜੱਟਾ ਤੇਰੇ ਨਾ ਕਰਾਉਣੀ ਮੰਗਣੀ ਸੋਮਵਾਰ ਦੇ ਵਰਤ ਰੱਖਦੀ ਵੇ ਜੱਟਾ ਤੇਰੇ ਨਾ ਕਰਾਉਣੀ ਮੰਗਣੀ ਸੋਮਵਾਰ ਦੇ ਵਰਤ ਰੱਖਦੀ ਵੇ ਜਦੋਂ ਜਦੋਂ ਸੋਹਣਿਆ ਉਹ ਲੰਘਦੀ ਆ ਨੇੜਦੀ ਨਿੱਕੀ ਭੈਣ ਚੰਨਾ ਤੇਰਾ ਨਾਂ ਲੈ ਕੇ ਛੇੜਦੀ ਹਾਏ ਵੇ ਜਦੋਂ ਜਦੋਂ ਸੋਹਣਿਆ ਉਹ ਲੰਘਦੀ ਆ ਨੇੜਦੀ ਨਿੱਕੀ ਭੈਣ ਚੰਨਾ ਤੇਰਾ ਨਾਂ ਲੈ ਕੇ ਛੇੜਦੀ ਹੋ ਮੇਲ ਮਿਲਣੇ ਦੀ ਜੁਗਤਾਂ ਫਰੋਲਦੀ ਵੇ ਮੈਂ ਪੱਟੀ ਹੋਈ ਤੇਰੀ ਅੱਖ ਦੀ ਵੇ ਜੱਟਾ ਤੇਰੇ ਨਾ ਕਰਾਉਣੀ ਮੰਗਣੀ ਸੋਮਵਾਰ ਦੇ ਵਰਤ ਰੱਖਦੀ
ਵਾਹ ਕਮਾਲ ਆਵਾਜ਼ ਸੰਧੂ ਸਾਹਿਬ
ਤੇ
ਆਪਣੀ ਕਹਾਣੀ ਬਾਰੇ ਥੋੜਾ ਦੱਸੋ ਕਿ ਕਦ ਤੁਹਾਡੀ ਸ਼ੁਰੂਆਤ ਹੋਈ ਗਾਇਕੀ ਦਾ ਸਫ਼ਰ ਕਦ ਸ਼ੁਰੂ ਹੋਇਆ ਪਿਛੋਕੜ ਕਿੱਥੋਂ ਹੈ
ਮੇਰਾ ਪਿਛੋਕੜ ਹੈਗਾ ਜੀ ਡਿਸਟ੍ਰਿਕਟ ਪਟਿਆਲਾ ਤਹਿਸੀਲ ਸਮਾਣਾ ਅਤੇ ਪਿੰਡ ਤਲਵੰਡੀ ਮਲਿਕ ਸੋ ਸਕੂਲਿੰਗ ਪਿੰਡ ਦੇ ਸਕੂਲ ਤੋਂ ਹੋਈ ਅਤੇ ਉਸ ਤੋਂ ਬਾਅਦ ਜਦੋਂ ਮੈਂ ਗ੍ਰੈਜੂਏਸ਼ਨ ਵਿੱਚ ਆਇਆ ਸਮਾਣਾ ਕਾਲਜ ਦੇ ਵਿੱਚ ਮੈਨੂੰ ਐਕਚੁਲੀ ਸਕੂਲ 'ਚ ਥੋੜ੍ਹਾ ਬਹੁਤ ਗਾਉਣ ਦਾ ਸ਼ੌਂਕ ਸੀ ਜਿੱਦਾਂ ਮੰਨ ਲਓ ਹਰੇਕ ਐਨੂਅਲ ਫੰਕਸ਼ਨ 'ਤੇ 26 ਜਨਵਰੀ 15 ਅਗਸਤ ਜਾਂ ਕੋਈ ਫੇਅਰਵੈਲ ਪਾਰਟੀ ਹੋਣੀ ਤਾਂ ਉਹਨਾਂ ਨੇ ਮੈਨੂੰ ਕਹਿਣਾ ਵੀ ਤੂੰ ਕੁਛ ਗਾ ਹੈ ਨਾ ਜੋ ਉਹ ਚੱਲਦਾ ਰਿਹਾ ਸਾਰਾ ਕੁਛ ਲੇਕਿਨ ਮੈਨੂੰ ਪਲੱਸ ਟੂ ਤੱਕ ਇਹ ਨਹੀਂ ਸੀ ਪਤਾ ਕਿ ਮਿਊਜ਼ਿਕ ਇੱਕ ਸਬਜੈਕਟ ਹੁੰਦਾ ਆ ਤੁਸੀਂ ਇਹਨੂੰ ਗ੍ਰੈਜੂਏਸ਼ਨ 'ਚ ਲੈ ਸਕਦੇ ਹੋ ਫਿਰ ਇਹਦੀ MA MPhil PhD ਕਰ ਸਕਦੇ ਹੋ ਜਦੋਂ ਮੈਂ ਕਾਲਜ ਗਿਆ ਮੈਨੂੰ ਉੱਥੇ ਜਾ ਕੇ ਪਤਾ ਲੱਗਿਆ ਪਹਿਲਾਂ ਮੈਂ ਸਬਜੈਕਟ ਕੁਝ ਹੋਰ ਲੈ ਲਏ ਲੇਕਿਨ ਜਦੋਂ ਮੈਨੂੰ ਪਤਾ ਲੱਗਿਆ ਕਿ ਮਿਊਜ਼ਿਕ ਸਬਜੈਕਟ ਵੀ ਹੈਗਾ ਹੈ ਫਿਰ ਮੈਂ ਉੱਥੇ ਸਬਜੈਕਟ ਚੇਂਜ ਕੀਤਾ ਜੀ ਫਿਰ ਮੇਰੀ ਗ੍ਰੈਜੂਏਸ਼ਨ ਵਿਦ ਮਿਊਜ਼ਿਕ ਵੋਕਲ ਫਿਰ MA ਮਿਊਜ਼ਿਕ ਵੋਕਲ ਫਰੋਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਸੋ ਉੱਥੋਂ ਫਿਰ ਕੰਮ ਸ਼ੁਰੂ ਹੋਇਆ ਜੀ ਯੂਥ ਫੈਸਟੀਵਲ 'ਚ ਗਾਉਣਾ ਭੰਗੜੇ ਨਾਲ ਬੋਲੀਆਂ ਮਲਵਈ ਗਿੱਧੇ ਨਾਲ ਬੋਲੀਆਂ ਝੂਮਰ ਨਾਲ ਬੋਲੀਆਂ ਸ਼ਬਦ ਗਾਇਨ ਕਵੀਸ਼ਰੀ ਅਤੇ ਗੀਤ ਗਜ਼ਲ ਉਹਦੇ 'ਚ ਬਾਬੇ ਦੀ ਕਿਰਪਾ ਨਾਲ ਕਾਫੀ ਪ੍ਰਾਈਜ਼ ਆਏ ਜੀ ਫਿਰ ਉਹ ਜਿਹੜਾ ਸਿਸਟਮ ਚੱਲਦਾ ਗਿਆ ਫਿਰ ਯੂਨੀਵਰਸਿਟੀ ਆ ਕੇ ਸਾਰਾ ਮਾਹੌਲ ਹੀ ਚੇਂਜ ਹੋ ਗਿਆ ਤੁਹਾਡੇ ਨਾਲ ਦੇ ਸਾਰੇ ਵੀ ਜਿੰਨੇ ਵੀ ਕਲਾਸਮੇਟ ਹੈਗੇ ਸੀ ਉਹਨਾਂ ਦੇ ਵਿੱਚੋਂ ਵੀ 5-4 ਕਲਾਕਾਰ ਬਹੁਤ ਘੈਂਟ ਲੈਵਲ 'ਤੇ ਪਹੁੰਚੇ ਜਿਵੇਂ ਬਾਈ ਅਸੀਂ ਇਕੱਠੀ ਰਹੇ ਹਾਂ ਹੋਸਟਲ ਦੇ ਵਿੱਚ ਮੈਂ ਬਾਈ ਕੁਲਵਿੰਦਰ ਬਿੱਲਾ ਕਨਵਰ ਗਰੇਵਾਲ ਵੀਰਾ ਮੇਰਾ 3 ਸਾਲ ਸੀਨੀਅਰ ਸੀ ਬਿੱਲਾ ਬਾਈ 2 ਸਾਲ ਸੀਨੀਅਰ ਸੀ ਸੋ ਅਸੀਂ 4-5 ਸਾਲ ਬਹੁਤ ਉੱਥੇ ਫਨ ਕੀਤਾ ਬਹੁਤ ਗਾਇਆ ਫੈਸਟੀਵਲਾਂ 'ਤੇ ਸੋ ਉਹ ਚੇਟਕ ਲੱਗਦੀ ਫਿਰ ਇੱਧਰਲੇ ਪਾਸੇ ਸਾਰਾ ਕੁਝ ਸ਼ੁਰੂ ਹੋ ਗਿਆ ਜੀ
ਜੀ ਬੜੀ ਸੋਲਿਡ ਫਾਊਂਡੇਸ਼ਨ ਤੁਹਾਡੀ ਮੈਂ ਕਹੂੰਗੀ ਤਾਲੀਮ ਹੀ ਤੁਹਾਡੀ ਕਿਤੇ ਦੀ ਹੈ
ਹਾਂਜੀ ਬਿਲਕੁਲ ਜੀ ਬਿਲਕੁਲ
ਅਤੇ ਪਰ ਪਤਾ ਬੰਦੇ ਨੂੰ ਹੁੰਦਾ ਨਾ ਇੱਕ ਬਚਪਨ 'ਚ ਇੱਕ ਪਹਿਲੂ ਆਉਂਦਾ ਕਿ ਲੱਗਦਾ ਪਤਾ ਕਿ ਹੁਣ ਮੈਂ ਇਹੀ ਕੰਮ ਕਰਨਾ ਆ
ਜੀ
ਅਤੇ ਘਰ 'ਚ ਵੀ ਕੋਈ ਗਾਉਂਦਾ ਸੀ
ਘਰ 'ਚ ਉੱਦਾਂ ਨਹੀਂ ਸਨ ਗਾਉਂਦੇ ਲੇਕਿਨ ਜਿੱਦਾਂ ਫਾਦਰ ਸਾਹਿਬ ਨੂੰ ਵੈਸੇ ਸ਼ੌਂਕ ਸੀ ਉਹ ਜਿੱਦਾਂ ਮੰਨ ਲਓ ਉਹ ਖੇਤੀਬਾੜੀ ਕਰਦੇ ਸੀ ਅਤੇ ਜਾਂ ਮੰਨ ਲਓ ਕਿਤੇ ਕੋਈ ਵਿਆਹ ਸ਼ਾਦੀ ਹੋਣਾ ਮੇਰੇ ਮਾਮਾ ਜੀ ਦੀ ਮੈਰਿਜ ਸੀ ਸਾਡੇ ਕੋਲ ਹਜੇ ਵੀ ਉਹ VCR ਦੀ ਕੈਸਟ ਪਈ ਹੈ ਅਤੇ ਉਹਦੇ 'ਚ ਉਹ ਗਾਣੇ ਗਾ ਰਹੇ ਨੇ ਅਤੇ ਲੋਕ ਰਲਦੇ ਪੂਰਾ ਆਨੰਦ ਲੈ ਰਹੇ ਨੇ ਲੇਕਿਨ ਉਹ ਵੈਸੇ ਫਨ ਟਾਈਪ ਸੀ ਅਤੇ ਮੇਰਾ ਬਸ ਕਾਲਜ 'ਚ ਜਾ ਕੇ ਮੇਰਾ ਸਾਰਾ ਫਿਰ ਮਾਇੰਡ ਜਿਹੜਾ ਹੈ ਉੱਧਰ ਨੂੰ ਨਿਕਲ ਗਿਆ ਵੀ ਹਾਂ ਯਾਰ ਆਪਾਂ ਇਸ ਪਾਸੇ ਹੀ ਜਾਣਾ ਹੈ ਬਸ ਆਫਟਰ ਪਲੱਸ ਟੂ
ਜੀ ਅਤੇ ਅੱਜ ਕੱਲ੍ਹ ਦੇ ਸਮੇਂ ਵਿੱਚ ਸਥਾਪਿਤ ਹੋਣ ਲਈ ਨਵੇਂ ਗਾਇਕ ਕਿੰਨੇ ਉੱਭਰ ਰਹੇ ਨੇ ਪਰ ਸਥਾਪਿਤ ਕੋਈ ਹੋ ਪਾਉਂਦਾ
ਬਿਲਕੁਲ ਜੀ
ਅਤੇ ਇਸਦਾ ਰੈਸਿਪੀ ਕੀ ਹੈ ਇਹਦੀ
ਮੈਨੂੰ ਇਹ ਲੱਗਦਾ ਵੀ ਜਿਹੜਾ ਹਾਰਡ ਵਰਕ ਆ ਤੁਹਾਡਾ ਤੁਹਾਨੂੰ ਹਾਰਡ ਵਰਕ ਹਮੇਸ਼ਾ ਪੇ ਕਰਦਾ ਆ ਅਤੇ ਖਾਸ ਕਰਕੇ ਜਦੋਂ ਤੁਸੀਂ ਕਿਸੇ ਵੀ ਚਲੋ ਪ੍ਰੋਫੈਸ਼ਨ 'ਚ ਹੋਵੋ ਕਿਸੇ ਵੀ ਫੀਲਡ ਦੇ ਵਿੱਚ ਹੋਵੋ ਅਤੇ ਜਦੋਂ ਅਸੀਂ ਯੂਨੀਵਰਸਿਟੀ ਪੜ੍ਹਦੇ ਸੀ ਸਾਨੂੰ ਜਿਹੜੇ ਸਾਡੇ ਸੀਨੀਅਰ ਸੀ ਮੰਨ ਲਓ ਕਿਸੇ ਵੀ ਡਿਪਾਰਟਮੈਂਟ ਸਨ ਭਾਵੇਂ ਪੰਜਾਬੀ ਡਿਪਾਰਟਮੈਂਟ ਸਨ ਇੰਗਲਿਸ਼ ਸਨ ਜਾਂ ਕਿਸੇ ਵਿੱਚ ਸਨ ਉਹਨਾਂ ਨੇ ਹਮੇਸ਼ਾ ਸਾਨੂੰ ਇਹ ਗੱਲ ਕਹਿਣੀ ਆ ਪ੍ਰੋਫੈਸਰ ਨੇ ਸਾਨੂੰ ਇਹ ਗੱਲਾਂ ਕਹਿਣੀਆਂ ਕਿ ਜਿਹੜੀ ਯੂਨੀਵਰਸਿਟੀ ਆ ਨਾ ਇਹ ਤੁਹਾਨੂੰ ਪੇ ਕਰੂਗੀ ਜਿਹੜਾ ਤੁਸੀਂ ਟਾਈਮ ਇੱਥੇ ਦੇ ਰਹੇ ਹੋ ਇਹਨੂੰ ਮਿਹਨਤ ਕਰ ਰਹੇ ਹੋ ਹਾਰਡਵਰਕ ਕਰ ਰਹੇ ਹੋ ਭਾਵੇਂ ਸਟੱਡੀ 'ਚ ਕਰ ਰਹੇ ਹੋ ਜੇ ਤੁਸੀਂ ਕਿਸੇ ਵੀ ਲਾਈਨ 'ਚ ਜਾਣਾ ਆ ਅਤੇ ਤੁਹਾਡਾ ਕੋਈ ਵੀ ਫੋਰਮ ਆ ਤੁਹਾਡਾ ਕੋਈ ਵੀ ਫੀਲਡ ਆ ਯੂਨੀਵਰਸਿਟੀ ਤੁਸੀਂ ਪੜ੍ਹ ਰਹੇ ਹੋ 4 ਸਾਲ ਤੁਸੀਂ ਇੱਥੇ ਇਹਨੂੰ ਦਿੱਤੀ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਤੁਹਾਨੂੰ ਪੇ ਕਰੂਗੀ ਉਹ ਮੇਰੇ ਦਿਮਾਗ 'ਚ ਸੀ ਮੈਂ ਕਿਹਾ ਯੂਨੀਵਰਸਿਟੀ ਪੇ ਸਾਨੂੰ ਜ਼ਰੂਰ ਕਰੂਗੀ ਲੇਕਿਨ ਤੁਹਾਡਾ ਹਾਰਡਵਰਕ ਨਾਲ ਹੋਣਾ ਚਾਹੀਦਾ ਹੈ ਸੋ ਮੈਂ ਇਹੀ ਕਹੂੰਗਾ ਜਿੰਨੇ ਵੀ ਸਾਡੇ ਭਰਾ ਜਾਂ ਭੈਣਾਂ ਆ ਰਹੀਆਂ ਨੇ ਅੱਗੇ ਇਸ ਫੀਲਡ ਦੇ ਵਿੱਚ ਕਿ ਮਿਹਨਤ ਦਾ ਮਤਲਬ ਇਹ ਹੈ ਕਿ ਗਾਇਕੀ ਦੇ ਵਿੱਚ ਮੇਰੇ ਹਿਸਾਬ ਨਾਲ ਰਿਆਜ਼ ਹੋਣਾ ਬਹੁਤ ਜ਼ਰੂਰੀ ਆ। ਤੁਸੀਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਵੀ ਕਿਵੇਂ ਦੇ ਗਾਣੇ ਆਉਂਦੇ ਆ, ਦੇਖੋ ਬੰਦਾ ਹਿੱਟ ਹੋ ਜਾਂਦਾ, ਹਿੱਟ ਹੋਣ ਵਾਲਾ ਕੋਈ ਵੱਡਾ ਮਸਲਾ ਨਹੀਂ ਹੈਗਾ ਕਿ ਕੰਟੈਂਟ ਕਈ ਵਾਰੀ ਬਣ ਜਾਂਦਾ, ਬਟ ਉਸ ਹਿੱਟ ਨੂੰ ਲਗਾਤਾਰ ਉਸ ਦੇ ਵਿੱਚ ਰਹਿਣਾ, ਕਹਿ ਲਓ ਕਿ ਉਸ ਨੂੰ ਲਗਾਤਾਰ, ਤਾਂ ਬੇਸਿਕਲੀ ਮੈਂ ਮੰਨਦਾ ਕਿ ਜਿਹੜਾ ਬੰਦਾ ਸਟੇਜ ਦਾ ਕਲਾਕਾਰ ਆ, ਜਿਹੜਾ ਬੰਦਾ ਸਟੇਜੀ ਕਲਾਕਾਰ ਆ, ਉਹ ਕਲਾਕਾਰ
ਜੀ ਬਿਲਕੁਲ।
ਸੋ ਉਹਦੇ ਲਈ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ, ਮਿਹਨਤ ਫਿਰ ਤੁਹਾਡੇ ਗਲੇ ਨੂੰ ਤੁਹਾਨੂੰ ਤਿਆਰ ਕਰਨਾ ਪੈਣਾ ਹੈ। ਸੋ ਮੈਂ ਹਮੇਸ਼ਾ ਪਹਿਲਾਂ ਜਿਹੜੇ ਆਪਾਂ ਇੰਡੀਆ ਵੀ ਇੰਟਰਵਿਊਜ਼ ਕਰਦੇ ਹਾਂ, ਉੱਥੇ ਵੀ ਮੈਂ ਇਹੀ ਗੱਲ ਕਹਿੰਦਾ ਹੁੰਦਾ ਕਿ ਤੁਸੀਂ ਆਪਣੇ ਕੰਮ ਨੂੰ ਟਾਈਮ ਦਿਓ, ਆਪਣੇ ਕੰਮ ਲਈ ਇਮਾਨਦਾਰ ਰਹੋ, ਉਹਨੂੰ ਆਪਣੇ ਕੰਮ ਲਈ ਪੂਰੇ ਕਹਿ ਲਓ ਕਿ ਫੋਕਸ ਰਹੋ, ਤਾਂ ਤੁਹਾਨੂੰ ਟਾਈਮ ਪਾ ਕੇ ਤੁਹਾਨੂੰ ਚੀਜ਼ ਮਿਲੇ, ਲੇਕਿਨ ਤੁਹਾਨੂੰ ਵਧੀਆ ਪੇ ਹੁੰਦਾ ਆ ਡੈਫੀਨੇਟਲੀ।
ਅਤੇ ਆਪਣੇ ਬਾਰੇ ਕੋਈ ਦਿਲਚਸਪ ਗੱਲਬਾਤ ਜੋ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋਵੋ?
ਇੱਦਾਂ ਕੁਝ ਖਾਸ ਤਾਂ ਨਹੀਂ, ਬਸ ਇਹ ਵੀ ਚਲੋ ਸ਼ੁਰੂਆਤ ਹੋਈ ਹੌਲੀ 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 ਹੌਲੀ। ਹਾਂ ਮੈਂ ਇੱਕ ਚੀਜ਼ ਤੁਹਾਨੂੰ ਕਰਦਾ, ਜਿੱਦਾਂ ਤੁਸੀਂ ਉਸ ਚੇਅਰ 'ਤੇ ਬੈਠੇ ਹੋ, ਮੈਂ ਵੀ ਉਸ ਚੇਅਰ 'ਤੇ 2-2.5 ਸਾਲ ਰਿਹਾ ਐਜ਼ ਏ ਹੋਸਟ। ਹਾਂ ਅਤੇ ਜਿੱਦਾਂ ਮੈਂ ਯੂਨੀਵਰਸਿਟੀ ਸਟੱਡੀ ਕੀਤੀ, ਉਸ ਤੋਂ ਬਾਅਦ MA ਮਿਊਜ਼ਿਕ ਵੋਕਲ ਕੀਤੀ, ਫਿਰ ਇੱਕ ਆਡੀਓ ਵਿਜ਼ੂਅਲ ਪ੍ਰੋਡਕਸ਼ਨ ਦਾ ਡਿਪਲੋਮਾ ਕੀਤਾ, ਫਿਰ ਬੀ ਐੱਡ ਵੀ ਕੀਤੀ, ਅਤੇ ਬਟ ਮੈਂ ਫਿਰ ਇੱਕ ਪ੍ਰਾਈਵੇਟ ਚੈਨਲ ਵੀ ਜੁਆਇਨ ਕਰ ਲਿਆ ਸਟਾਰਟਿੰਗ ਦੇ ਡੇਜ਼ ਦੇ ਵਿੱਚ, ਬਟ ਉਹ ਕੀੜਾ ਤਾਂ ਦਿਮਾਗ 'ਚ ਗਾਉਣ ਵਾਲਾ ਹੀ ਸੀ, ਫਿਰ ਉਹ ਕਿੰਨਾ ਕੁ ਟਾਈਮ ਤੁਸੀਂ ਸਿਟਿੰਗ ਜੋਬ ਕਰ ਸਕਦੇ ਹੈ ਨਾ। ਸੋ ਇਸ ਕਰਕੇ ਉਹ ਮਾਹੌਲ ਹੌਲੀ 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 ਬਦਲਦਾ ਗਿਆ। ਫਿਰ ਜਦੋਂ ਮੈਂ ਐਕਚੁਲੀ ਮੈਂ ਨੋਇਡਾ ਰਿਹਾ 2-2.5 ਸਾਲ, ਉਸ ਤੋਂ ਬਾਅਦ ਫਿਰ ਮੈਂ ਜਦੋਂ ਚੰਡੀਗੜ੍ਹ ਮੂਵ ਹੋਇਆ 2013-14 ਦੇ ਵਿੱਚ, 13 ਦੇ ਵਿੱਚ, ਬਸ ਉਸ ਤੋਂ ਬਾਅਦ ਫਿਰ ਕਿਉਂਕਿ ਇੰਡਸਟਰੀ ਉੱਥੇ ਆ, ਉੱਥੋਂ ਫਿਰ ਸਾਰਾ ਮਾਹੌਲ ਬਣਿਆ। ਸੋ ਹੌਲੀ 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 ਬਾਬੇ ਦੀ ਕਿਰਪਾ ਨਾਲ
ਕਾਫੀ ਮਿਹਨਤ ਸਦਕਾ ਤੁਸੀਂ ਆਪਣੇ ਮੁਕਾਮ ਤੇ ਪਹੁੰਚੇ।
ਜੀ 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 ਜੀ
ਤੇ ਜਾਂਦੇ ਜਾਂਦੇ ਕੋਈ ਖਾਸ ਸੁਨੇਹਾ ਜੋ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋਵੋ?
ਸੁਨੇਹਾ ਇਹੀ ਹੈ ਜੀ, ਸਾਡਾ ਪਰਪਜ਼ ਆਸਟ੍ਰੇਲੀਆ ਆਉਣ ਦਾ, ਮੈਲਬਨ ਆਉਣ ਦਾ ਇਹੀ ਹੈ ਕਿ ਸਾਡਾ ਸ਼ੋਅ ਹੋਣ ਜਾ ਰਿਹਾ ਜੀ 18 ਮਾਰਚ ਨੂੰ, ਅਤੇ ਮੇਰੇ ਨਾਲ ਸਾਡੇ ਵੱਡੇ ਬਾਈ ਜੀ ਸੁਰਜੀਤ ਖਾਨ ਵੀ ਆਏ ਹੋਏ ਨੇ। ਸੋ ਮੇਰੀ ਬੇਨਤੀ ਹੈ ਕਿ ਜਿੰਨੇ ਵੀ ਸਾਨੂੰ ਸੁਣਦੇ ਪਏ ਹੋ, ਤੁਸੀਂ ਕਿਤੇ ਵੀ ਬਹਿ ਕੇ ਸੁਣਦੇ ਪਏ ਹੋ, ਅਤੇ ਤੁਸੀਂ ਜ਼ਰੂਰ ਸ਼ੋਅ ਦੇ ਵਿੱਚ ਆਓ। ਇੱਕ ਫੈਮਿਲੀ ਇਵੈਂਟ ਹੋਣ ਜਾ ਰਿਹਾ, ਜੋ ਰੌਣਕ ਮੇਲੇ ਅਸੀਂ ਇੰਡੀਆ 'ਚ ਲਾਉਂਦੇ ਹਾਂ, ਪੰਜਾਬ ਦੇ ਵਿਆਹਾਂ 'ਚ ਲਾਉਂਦੇ ਹਾਂ, ਉਹ ਸੇਮ ਜਿਹਾ ਮਾਹੌਲ ਇੱਥੇ ਤੁਹਾਨੂੰ ਦੇਖਣ ਨੂੰ ਸੁਣਨ ਨੂੰ ਮਿਲੂਗਾ, ਅਤੇ ਤੁਹਾਡੇ ਪਿਆਰ ਦਾ ਅਸੀਂ ਉਮੀਦ ਕਰਦੇ ਹਾਂ ਤੁਹਾਡੇ ਪਿਆਰ ਦੀ।
ਅਤੇ ਜਾਂਦੇ ਜਾਂਦੇ ਕੋਈ ਖਾਸ ਗਾਣਾ ਜੋ ਤੁਸੀਂ ਸਰੋਤਿਆਂ ਨੂੰ ਫਿਰ ਤੋਂ ਸੁਣਾਉਣਾ ਚਾਹੁੰਦੇ ਹੋਵੋ?
ਬਿਲਕੁਲ ਜੀ ਬਿਲਕੁਲ, ਮੈਂ ਜ਼ਰੂਰ ਸੁਣਾਉਣਾ ਜੀ ਗਾਣਾ, ਅਤੇ ਗਾਣੇ ਕਾਫੀ ਪਿਆਰ ਮਿਲਿਆ ਕਈ ਗਾਣੇ ਨੂੰ, ਜਿਵੇਂ ਜੱਟ ਮਹਿਕਮਾ ਗਾਣਾ ਸੀ, ਅਲਕੋਹਲ ਚੰਡੀਗੜ੍ਹ ਦਾ ਸੀ, ਗੁਜ਼ਾਰਸ਼ਾਂ ਗਾਣਾ ਸੀ, ਮੈਂ ਗੁਜ਼ਾਰਸ਼ਾਂ ਗਾਣਾ ਇੱਕ ਸਾਡਾ ਸੈਡ ਗਾਣਾ ਸੀ, ਮੈਂ ਤੁਹਾਨੂੰ ਉਹਦੀਆਂ 2-4 ਲਾਈਨਾਂ ਸੁਣਾਉਂ।
ਜੀ ਜ਼ਰੂਰ।
ਹੋਈਆਂ ਦੁੱਖਾਂ ਦੀਆਂ ਬਾਰਿਸ਼ਾਂ, ਦਿਲ ਕਰਦਾ ਗੁਜ਼ਾਰਿਸ਼ਾਂ, ਹਾਏ ਰੋ ਰੋ ਕਮਲਾ ਜਾ ਦਿਲ ਮੇਰਾ, ਤੈਨੂੰ ਕਰਦਾ ਸਿਫਾਰਿਸ਼ਾਂ, ਹੋਵੇ ਮੈਂ ਹਾਲ ਵੇਖੇ ਦਿਲ ਟੁੱਟਣ ਵਾਲਿਆਂ ਦੇ, ਵੇ ਮੈਂ ਹਾਲ ਵੇਖੇ ਦਿਲ ਟੁੱਟਣ ਵਾਲਿਆਂ ਦੇ, ਮੈਂ ਉਹਨਾਂ ਵਾਂਗੂ ਜਿਉਣਾ ਨਹੀਂ ਚਾਹੁੰਦੀ, ਵੇ ਮੈਂ ਤੈਨੂੰ ਖੋਣਾ ਨਹੀਂ ਚਾਹੁੰਦੀ, ਵੇ ਲੁੱਕ ਲੁੱਕ ਰੋਣਾ ਨਹੀਂ ਚਾਹੁੰਦੀ, ਹਾਏ ਜਿਉਣ ਲਈ ਨੇ ਲੋੜਾਂ ਤੇਰੀਆਂ, ਵੇ ਤੇਰੇ ਨਾਲ ਸਾ ਚੱਲਦੇ ਨਾ ਸਾਡੇ ਪਿਆਰ ਨੂੰ ਨਜ਼ਰ ਲੱਗ ਜੇ, ਵੇ ਡਰ ਬਸ ਇਸੇ ਗੱਲ ਦੇ, ਤੂੰ ਜਿਹੜੇ ਖੁਆਬਾਂ 'ਚ ਨਾ ਆਵੇਂ ਮੇਰੇ ਨਾਲ ਨਾਲ ਸੱਜਣਾ, ਤੂੰ ਜਿਹੜੇ ਖੁਆਬਾਂ 'ਚ ਨਾ ਆਵੇਂ ਮੇਰੇ ਨਾਲ ਨਾਲ ਸੱਜਣਾ, ਮੈਂ ਨੀਂਦ ਉਹ ਸੌਣਾ ਨਹੀਂ ਚਾਹੁੰਦੀ, ਵੇ ਮੈਂ ਤੈਨੂੰ ਖੋਣਾ ਨਹੀਂ ਚਾਹੁੰਦੀ, ਵੇ ਲੁੱਕ ਲੁੱਕ ਰੋਣਾ ਨਹੀਂ ਚਾਹੁੰਦੀ।
ਕਿਆ ਬਾਤ ਹੈ, ਕਿਆ ਬਾਤ ਹੈ, ਬੜੀ ਰੂਹਦਾਰੀ ਵਾਲੀ ਤੁਹਾਡੀ ਆਵਾਜ਼ ਹੈ। ਉਮੀਦ ਕਰਦੇ ਹਾਂ ਕਿ ਤੁਹਾਡੇ ਗਾਣੇ ਸਾਨੂੰ ਹੋਰ ਸੁਣਨ ਨੂੰ ਮਿਲਣਗੇ।
ਜੀ ਬਿਲਕੁਲ ਡੈਫੀਨਿਟਲੀ।
ਤੇ ਗੱਲਬਾਤ ਸਾਂਝੀ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
ਬਹੁਤ ਬਹੁਤ ਸ਼ੁਕਰੀਆ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।